ਸਤਿਗੁਰਾਂ ਦੇ ਸ਼ਬਦ ਦਾ ਕੀਰਤਨ ਸਰਵਨ ਕਰ ਰਹੇ ਸੀ। ਆਓ ਹੁਣ ਇਸੇ ਪਿਆਰ ਨਾਲ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੇ ਬਚਨਾਂ ਦੇ ਵਿਚਾਰ ਨਾਲ ਜੁੜੀਏ। ਕੋਈ ਰਸਨਾ ਖਾਲੀ ਨਾ ਰਹੇ। ਇੱਕ ਵਾਰੀ ਸਾਰੀ ਸੰਗਤ ਰਲ ਮਿਲ ਕੇ ਸਤਿਗੁਰਾਂ ਦੇ ਬਖਸ਼ੇ ਹੋਏ ਗੁਰਮੰਤਰ ਦਾ ਰਲ ਮਿਲ ਕੇ ਉਚਾਰਨ ਕਰੋ ਤੇ ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ, ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿ ਗੁਰੂ ਜੀ। ਇੱਕ ਵਾਰੀ ਫਿਰ ਕਿਰਪਾ ਕਰੋ ਤੇ ਸਾਰੇ ਆਖੋ ਜੀ ਸਤਨਾਮ ਸ੍ਰੀ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਅੱਜ ਵਚਨ ਕਰ ਰਹੇ ਨੇ ਕੰਠ ਰਮਣੀ ਰਾਮ ਰਾਮ ਮਾਲਾ। ਐ ਇਨਸਾਨ ਆਪਣੇ ਗਲੇ ਦੇ ਅੰਦਰ ਉਸ ਮਾਲਕ ਦਾ ਵਾਰ-ਵਾਰ ਨਾਮ ਜਪ, ਮਾਲਾ ਦੀ ਜਗ੍ਹਾ ਤੇ ਆਪਣੇ ਗਲੇ ਨੂੰ ਕੀ ਮਾਲਾ ਬਣਾ, ਭਾਵ ਇੱਕ ਇੱਕ ਸਵਾਸ ਉਸ ਮਾਲਕ ਦੀ ਯਾਦ ਉਸ ਤੇਰਾ ਗੁਜਰੇ। ਹੱਥ ਊਚ ਪ੍ਰੇਮ ਧਾਰਨੀ, ਇਸ ਦਾ ਅਰਥ ਹੈ ਗੁਰੂ ਕੇ ਪਿਆਰਿਓ, ਪੁਰਾਤਨ ਇੱਕ ਰਿਵਾਜ ਸੀ ਭਈ ਮਾਲਾ ਨਾਲ ਨਾਮ ਜਪਣਾ, ਤੇ ਜਪਣ ਲੱਗਿਆਂ ਇੱਕ ਗੁੱਤੀ ਦੀ ਥੈਲੀ ਜੀ ਬਣਾ ਲਈ ਜਾਂਦੀ, ਥੈਲੀ ਦੇ ਅੰਦਰ ਮਾਲਾ ਪਾ ਕੇ ਉਸ ਦੇ ਅੰਦਰ ਖੱਤ ਆਪਣਾ ਪਾ ਕੇ ਅੰਦਰੇ ਅੰਦਰ ਮਾਲਾ ਦੇ ਨਾਲ ਨਾਮ ਜਪਣਾ। ਉਹਨੂੰ ਗੋਮੁਖੀ ਵੀ ਆਖਦੇ ਸਨ, ਉਸ ਨੂੰ ਖੱਤ ਮੁਖੀ ਵੀ ਕਿਹਾ ਜਾਂਦਾ ਸੀ। ਉਹਦਾ ਅਰਥ ਸੀ ਸਾਧ ਸੰਗਤ ਇੱਕ ਤਾਂ ਮਾਲਾ ਲੋਕਾਂ ਦੀ ਨਿਗਾਹ ਤੋਂ ਬਚਾ ਕੇ ਫੇਰਨੀ, ਦੂਸਰਾ ਸਾਧ ਸੰਗਤ ਉਸ ਦੇ ਮਗਰ ਕੁਝ ਹੋਰ ਤਰ੍ਹਾਂ ਦੇ ਨਾਲ ਸ਼ਬਦ ਜੁੜੇ ਹੋਏ ਸਨ ਧਾਰਨਾਵਾਂ, ਭਈ ਜੇਕਰ ਉਸ ਮਾਲਾ ਨੂੰ ਥੈਲੀ ਵਿੱਚ ਲੁਕੋ ਕੇ ਆਪਣੀ ਛਾਤੀ ਦੇ ਮਣਕੇ ਨਾਲ ਜੋੜ ਕੇ ਉਸ ਦਾ ਨਾਮ ਜਪਿਆ ਜਾਏ, ਉਹਦਾ ਕਈ ਗੁਣਾ ਵਧੇਰੇ ਮਹਾਤਮ ਤੇ ਫਲ ਮਿਲਦਾ ਹੈ। ਪਰ ਮੇਰੇ ਸਤਿਗੁਰੂ ਪਿਤਾ ਮਹਾਰਾਜ ਜੀ ਦਾ ਬਚਨ ਹੀ ਪਿਆਰਿਓ ਕਬੀਰ, ਉਹਨਾਂ ਦਾ ਬਹੁਤ ਸੋਹਣਾ ਇੱਕ ਬਚਨ ਇੱਥੋਂ ਪ੍ਰਾਰੰਭ ਹੁੰਦਾ ਹੈ, ਮੇਰੀ ਸਿਮਰਨੀ ਮੇਰੇ ਕੀ ਮਾਲਾ ਕਹਿ ਰਸਨਾ ਉੱਪਰ ਰਾਮ। ਜ਼ੁਬਾਨ ਦੇ ਨਾਲ ਉਸ ਮਾਲਕ ਦੀ ਬੰਦਗੀ ਕਰਨੀ, ਭਜਨ ਕਰਨਾ, ਵਾਹਿਗੁਰੂ ਕਹਿਣਾ, ਮੇਰੇ ਵਾਸਤੇ ਇਹੋ ਹੀ ਮਾਲਾ ਕਹਿ ਆਰ ਜੁਗਾਤੀ ਸਗਲ ਭਗਤ ਸਾਪੋ ਸੁਖ ਵਿਸਰਾਮ ਸਤਸੰਗਿਓ। ਇਸੇ ਖਜੂਰ ਨੇ ਇੱਕ ਬਹੁਤ ਹੀ ਡੂੰਘਾ ਬਚਨ ਸਮਝਾਉਣਾ ਹੈ। ਸਾਹਿਬ ਕਹਿਣ ਲੱਗੇ ਗਲੇ ਦੇ ਨਾਲ ਵਾਰ ਵਾਰ ਉਹਦਾ ਨਾਮ ਉਚਾਰੋ ਤੇ ਇਹ ਜਿਹੜੀ ਇਹ ਗੋਮੁਖੀ ਮਾਲਾ ਉਹ ਪਕੜਦੇ ਸਨ ਥੈਲੀ ਵਿੱਚ ਹੱਥ ਪਾ। ਸਿੱਖ ਨੇ ਥੈਲੀ ਵਿੱਚ ਹੱਥ ਨਹੀਂ ਪਾਉਣਾ, ਸਿੱਖ ਨੇ ਗੁਰੂ ਕੇ ਪਿਆਰਿਓ ਕੇਵਲ ਬਾਹਰ ਦੀ ਮਾਲਾ ਤੱਕ ਨਹੀਂ ਸੀਮਤ ਰਹਿਣਾ, ਇਸ ਨੇ ਆਪਣੇ ਸਿਰਦੇ ਦੇ ਅੰਦਰ ਪਿਆਰ ਸਭ ਤੋਂ ਉੱਚਾ ਬਣਾ ਕੇ ਫਿਰ ਨਾਮ ਜਪਣਾ ਹੈ। ਮੈਂ ਇਸ ਇੱਕ ਬੇਨਤੀ ਕਰਾਂ, ਕਦੇ ਧਿਆਨ ਨਾਲ ਵੇਖਿਆ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਅੰਦਰ ਸੁਭਾਏ ਮਾਨ ਜਿਤਨੇ ਭਗਤ ਸਾਹਿਬਾਨ ਹੋਏ ਸਨ, ਉਹਨਾਂ ਨੇ ਜਿੱਥੇ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਨਿਰਭੈਤਾ ਦਾ ਦਾਨ ਮੰਗਿਆ ਉਹਨਾਂ ਨੂੰ ਮਿਲ ਗਿਆ, ਉਹਨਾਂ ਨੇ ਸਿਮਰਨ ਮੰਗਿਆ ਉਹਨਾਂ ਨੂੰ ਮਿਲ ਗਿਆ। ਪਰ ਸਾਧ ਸੰਗਤ ਉਹਨਾਂ ਦੇ ਕੋਲ ਜਦੋਂ ਸਿਮਰਨ ਤੇ ਨਿਰਭੈਤਾ ਆਏ, ਵੇਖੋਗੇ ਉਹਨਾਂ ਦੇ ਸਾਹਮਣੇ ਭਾਵੇਂ ਕਿਸੇ ਨੇ ਅੰਤਾਂ ਦੇ ਲਾਲਚ ਦਿੱਤੇ, ਉਹ ਨਿਰਭੈ ਹੋ ਕੇ ਪਾਰ ਲੰਘ ਗਏ। ਕਿਸੇ ਨੇ ਉਹਨਾਂ ਨੂੰ ਦਰਾਂ ਧਮਕਾਉਣਾ ਚਾਹਿਆ, ਉਹਨਾਂ ਨੇ ਆਪਣਾ ਇਰਾਦਾ ਤੇ ਸਿਧਾਂਤ ਨਹੀਂ ਛੱਡਿਆ, ਭਾਵੇਂ ਉਹਨਾਂ ਨੂੰ ਕਿੰਨੇ ਤਨ ਤੇ ਦੁੱਖ ਝੱਲਣੇ ਪਏ, ਪਰ ਇਸ ਗੱਲ ਦਾ ਡਰ ਉਹਨਾਂ ਭਗਤਾਂ ਦੇ ਅੰਦਰ ਵੀ ਹਮੇਸ਼ਾ ਬਣਿਆ ਰਿਹਾ। ਉਹ ਕਿੰਨਾ ਵੀ ਉੱਚਾ ਕੋਈ ਮਹਾਂਪੁਰਖ ਕਿਉਂ ਨਾ ਹੋ ਜਾਏ, ਕਿੰਨਾ ਵੀ ਸਾਧ ਸੰਗਤ, ਉਸ ਦਾ ਜੀਵਨ, ਉਸ ਦਾ ਸਮਾਜ ਦੇ ਅੰਦਰ, ਉਸ ਦਾ ਅੰਦਰੋਂ ਬਾਹਰੋਂ ਕਿੰਨਾ ਵੀ ਵਾਹਿਗੁਰੂ ਨਾਲ ਪਿਆਰ ਪੈ ਜਾਏ, ਪਰ ਉਸ ਨੂੰ ਇੱਕ ਗੱਲ ਦਾ ਹਮੇਸ਼ਾ ਡਰ ਬਣਿਆ ਰਹਿੰਦਾ ਏ ਤੇ ਮੇਰੇ ਅੰਦਰੋਂ ਕਿਸੇ ਢੰਗ ਤਰੀਕੇ ਨਾਲ ਮੇਰੇ ਵਾਹਿਗੁਰੂ ਜੀ ਦਾ ਪ੍ਰੇਮ ਨਾ ਨਿਕਲ ਜਾਏ। ਤੁਸੀਂ ਵੇਖਦੇ ਹੋ ਭਗਤ ਕਬੀਰ ਸਾਹਿਬ ਕਹਿਣ ਲੱਗੇ, ਕਹਾਂ ਪਇਓ ਜੋ ਤਨ ਭਇਓ ਛਿਨ ਛਿਨ, ਮੈਨੂੰ ਇਹਦੀ ਪਰਵਾਹ ਨਹੀਂ ਮੇਰੇ ਸਰੀਰ ਦੇ ਟੁਕੜੇ ਟੁਕੜੇ ਹੋ ਜਾਣ, ਇਸ ਗੱਲ ਦਾ ਮੈਨੂੰ ਰੱਤਾ ਵੀ ਡਰ ਨਹੀਂ ਏ, ਪਰ ਪ੍ਰੇਮ ਜਾਏ ਤੋ ਡਰ ਪੈ ਤੇਰੋ ਜਨ, ਜੇ ਮੇਰੇ ਅੰਦਰੋਂ ਵਾਹਿਗੁਰੂ ਦਾ ਪਿਆਰ ਨਿਕਲ ਗਿਆ ਫਿਰ ਮੈਨੂੰ ਡਰ ਲੱਗਦਾ ਏ, ਜੇ ਉਸ ਦੇ ਪਿਆਰ ਤੋਂ ਵਿਖੋਣਾ ਹੋ ਗਿਆ ਮੇਰੇ ਪੱਲੇ ਕੱਖ ਨਹੀਂ ਰਹਿਣਾ। ਬਾਬਾ ਫਰੀਦ ਸਾਹਿਬ ਜੀ ਨੇ ਵੀ ਇਹ ਬਚਨ ਕਿਹਾ ਜੇ, ਉਹ ਤਾਂ ਕਹਿੰਦੇ ਜੋ ਬਨ ਜਾਂਦੇ ਨਾ ਡਰਾ, ਜਵਾਨੀ ਚਲੀ ਜਾਏ ਮੈਨੂੰ ਡਰ ਨਹੀਂ ਏ, ਪਰ ਇੱਕ ਗੱਲ ਦਾ ਡਰ ਮੈਨੂੰ ਲੱਗਦਾ ਪੈ, ਜੇ ਸ਼ਹਿ ਪ੍ਰੀਤ ਨਾ ਜਾਏ ਮੇਰੇ ਅੰਦਰੋਂ ਕਿਧਰੇ ਉਸ ਮਾਲਕ ਅੱਲਾ ਤਾਲਾ ਦਾ ਪਿਆਰ ਨਾ ਨਿਕਲ ਜਾਏ। ਮੇਰੇ ਕਹਿਣ ਤੋਂ ਮੁਰਾਦ ਪਿਆਰ ਗੁਰੂ ਕੇ ਪਿਆਰਿਓ ਨਾ ਤਾਂ ਧੱਕੇ ਨਾਲ ਪੈਂਦਾ ਗੁਰੂ ਵਾਹਿਗੁਰੂ ਨਾਲ, ਪੂਰਨ ਸਿੰਘ ਦੇ ਕਹਿਣ ਮੁਤਾਬਕ ਨੇਕੋ ਨਾ ਲੱਗਦੇ ਜੋਰੀ, ਨਾ ਹੀ ਪ੍ਰੇਮ ਨੂੰ ਦੌਲਤ ਨਾਲ ਖਰੀਦ ਸਕਦੇ ਹਾਂ, ਨਾ ਹੀ ਪ੍ਰੇਮ ਨੂੰ ਕਿਸੇ ਜਗ੍ਹਾ ਤੋਂ ਆਪਾਂ ਛੇਤੀ ਨਾਲ ਚੁੱਕ ਕੇ ਅੰਦਰ ਪਾਵਾਂਗੇ। ਇਹ ਪ੍ਰੇਮ ਤਾਂ ਮੇਰੇ ਉਸ ਮਾਲਕ ਨਿਰੰਕਾਰ ਦੇ ਇੱਕ ਵੱਡਮੁੱਲੀ ਦਾਤ ਏ, ਜਿਹਦਾ ਪਿਆਰਿਓ ਕੋਈ ਦੁਨੀਆਂ ਦੇ ਅੰਦਰ ਮੁਕਾਬਲਾ ਨਹੀਂ ਏ। ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ, ਇੱਕ ਪਿਆਰ ਕਹਿ ਕੇਵਲ ਦੁਨੀਆਂ ਦੀ ਦੌਲਤ ਨਾਲ, ਇੱਕ ਪਿਆਰ ਕਹਿ ਸੱਚੇ ਗੁਰੂ ਨਾਨਕ ਦੀ ਦੌਲਤ ਨਾਮ ਨਾਲ, ਇੱਕ ਕਹਿ ਸਾਧ ਸੰਗਤ ਪਿਆਰ ਇਹ ਦੁਨਿਆਵੀ ਲੋਕਾਂ ਨਾਲ, ਇੱਕ ਪਿਆਰ ਕਹਿ ਆਪਣੇ ਗੁਰੂ ਤੇ ਆਪਣੇ ਮੁਰਸ਼ਦ ਨਾਲ। ਤਵੱਜੋ ਕਰਨਾ, ਭਾਈ ਸਾਹਿਬ ਕਹਿੰਦੇ ਨੇ ਜਿੰਨਾ ਮਰਜ਼ੀ ਤੁਸੀਂ ਵੇਖ ਲਓ, ਕੋਈ ਵਪਾਰੀ ਆਦਮੀ ਕੋਏ ਵਣਜ ਕਰੇ, ਵਪਾਰੀਆ ਤਿਤ ਲਾਖਾ ਤੋਟਾ, ਕਦੇ ਵਪਾਰੀ ਆਦਮੀ ਨੂੰ ਘਾਟਾ ਪਏਗਾ ਤੇ ਕਦੇ ਉਸ ਨੂੰ ਬਹੁਤ ਸਾਰਾ ਮੁਨਾਫਾ ਹੋਏਗਾ। ਕਿਰਸਾਨੀ ਕਿਰਸਾਨਕਾਰ ਕੋਈ ਦੁਬਲਾ ਮੋਟਾ, ਜ਼ਿਮੀਂਦਾਰ ਨੂੰ ਵੇਖਦੇ ਹੋ ਕਈ ਵਾਰਾਂ ਫਸਲ ਚੋਂ ਆਮਦਨ ਬਹੁਤ ਵਧੇਰੇ ਹੋ ਜਾਂਦੀ ਹੈ ਤੇ ਕਈ ਵਾਰਾਂ ਸਾਧ ਸੰਗਤ ਉਸ ਦਾ ਮੂਲ ਵੀ ਚਲਾ ਜਾਂਦਾ ਏ, ਫਸਲਾਂ ਤਬਾਹ ਹੋ ਜਾਂਦੀਆਂ ਨੇ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਇਹਦੇ ਅੰਦਰ ਵੀ ਕਦੇ ਘਾਟਾ ਤੇ ਵਾਧਾ ਹੋ ਸਕਦਾ ਏ। ਤੀਸਰਾ ਕਹਿਣ ਲੱਗੇ, ਚਾਕਰ ਲੱਗੇ ਚਾਕਰੀ ਰਣਖਾਂਦਾ ਚੋਟਾ, ਨੌਕਰੀ ਕਰੋ ਸੁੱਖ ਵੇਲੇ ਤਾਂ ਪੈਸੇ ਮਿਲਦੇ, ਆਦਮੀ ਬੜਾ ਸੁਖੀ ਮਹਿਸੂਸ ਕਰਦਾ ਏ, ਪਰ ਜਦੋਂ ਕਿਧਰੇ ਉਸ ਹਕੂਮਤ ਦੇ ਫੌਜੀ ਚਾਕਰ ਨੂੰ, ਉਸ ਨੌਕਰ ਨੂੰ ਸਾਧ ਸੰਗਤ ਕਿਧਰੇ ਜੰਗ ਵਿੱਚ ਜਾਣਾ ਪਵੇ ਤਾਂ ਉਸ ਨੂੰ ਆਪਣੇ ਤਨ ਤੇ ਚੋਟਾਂ ਤੇ ਦੁੱਖ ਵੀ ਬੜੇ ਝੱਲਣੇ ਪੈਂਦੇ ਸਨ। ਨਾ ਵੀ ਕੋਈ ਜਾਵੇ ਪਿਆਰਿਓ ਜੰਗ ਅੰਦਰ, ਆਮ ਨੌਕਰੀ ਤੇ ਚਲੇ ਜਾਓ, ਜਿੱਥੇ ਸੁੱਖ ਮਿਲਦਾ ਉੱਥੇ ਨੌਕਰੀ ਕਰਦੇ ਆ, ਕਈ ਪ੍ਰਕਾਰ ਦੇ ਦੁੱਖ ਵੀ ਮਿਲਦੇ ਸਨ। ਭਾਈ ਗੁਰਦਾਸ ਸਾਹਿਬ ਕਹਿਣ ਲੱਗੇ, ਰਾਜ ਯੋਗ ਸੰਸਾਰ ਵਿੱਚ ਵਣ ਖੰਡ ਗੜ ਚੋਟਾਂ, ਇੱਕ ਰਾਜਾ ਏ ਉਸ ਦਾ ਵੀ ਕਦੇ ਆਦਰ ਬਹੁਤ ਹੁੰਦਾ ਏ, ਕਦੇ ਉਸ ਨੂੰ ਜੇਲਾਂ ਵਿੱਚ ਧੱਕੇ ਖਾਣੇ ਪਏ। ਜੋਗੀ ਨੂੰ ਕਈ ਵਾਰਾਂ ਸਲਾਮਾਂ ਤੇ ਕਈ ਵਾਰਾਂ ਜੰਗਲ ਵਿੱਚ ਭੁੱਖੇ ਭਾਣਿਆਂ ਕਿਤਨੇ ਕਿਤਨੇ ਦਿਨ ਕੱਟਣੇ ਪਏ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਚਨ ਕਹਿਣਾ ਚਾਹਿਆ ਤੇ ਉਹ ਹਮੇਸ਼ਾ ਭਾਈ ਸਾਹਿਬ ਜੀ ਦਾ ਇੱਕ ਢੰਗ ਏ, ਉਹਨਾਂ ਨੇ ਜਿਹੜੀ ਗੱਲ ਸਮਝਾਉਣੀ ਏ ਉਹ ਬਾਅਦ ਵਿੱਚ ਆਖਦੇ ਨੇ, ਪੌੜੀ ਦੀ ਅਖੀਰਲੀ ਪੰਕਤੀ ਅੰਦਰ ਪਹਿਲਾਂ ਉਸ ਗੱਲ ਨੂੰ ਸਿੱਧ ਕਰਨ ਲਈ ਹਮੇਸ਼ਾ ਪ੍ਰਮਾਣ ਦੇਂਦੇ ਸਨ। ਹਰ ਮਹਾਂਪੁਰਖ ਦਾ ਇੱਕ ਅਨੋਖਾ ਢੰਗ ਹੁੰਦਾ ਪਿਆਰਿਓ ਜਗਤ ਨੂੰ ਉਸ ਮਾਲਕ ਦੀ ਗੱਲ ਸਮਝਾਉਣ ਦਾ। ਕਈ ਸਮਝਾਂਦੇ ਭਾਈ ਸੁਤਰੇ ਵਰਗੇ ਪਹਿਲਾਂ ਕੋਈ ਇਹੋ ਜਿਹੀ ਗੱਲ ਕਰਨਗੇ जिदे नाल लोग खूब हसणगे, कुछ लोग रोणगे, ऐन सारे लोकां दा ध्यान खिच के अचानक उन्हां लोकां नूं इन्नी गहरी गल कहणगे भई लोकी सोचदे रह जांदे कि महापुरुष कह की गया कै। संगत बैठी नूं आ के कहणा तैनू के तैनू के तैनू के, सिख सोदर दा पाठ कर रहा है ते भाई सुतरा कह रहा है तैनू के। शिकायत पहुंची सतगुरु महाराज कि तुहाडा भाई सुतरा, तुहाडा ई लाडला सुतरा, तुहाडे घरों अंतां दा प्यार लैण वाला सुतरा, पता नहीं अज इहदे दिमाग विच की आए, भरी हुई संगत विच बैठे। जदो संगत सोदर दा पाठ करदी कहिंदा तुहानू के तैनू के, ते जदो सतगुरु जी ने बुला के पुछया सुतरिया अज क्यों संगत दा निरादर कीता है, अज क्यों पाठ करन वाले दा इस तरह विचों बोल के उदा ध्यान उकाया है। कहन लगा गरीब अनुवाद पिता महाराज मैं ध्यान तोड़िया नहीं, मैं ता ध्यान जोड़न दा यतन कीता है। कहन लगे कादा ध्यान जोड़िया है, आखन लगा सतगुरु महाराज ये कह रहा कि गावन तुदनो पवन पानी वै संतर, गावे राजा धर्म दुआरे, गावन तुदनो चित गुप्त लिख जानन लिख लिख धर्म विचारे। मेरे मालक तैनू ए धर्म राजा भी गा रहे है, हवा ते पानी भी तेरा भजन कर रहे सन, मैं इनू कहा ओ ता सारे भजन कर रहे ने, तू अपने मन को पुछ के वेख तेरी जुबान भजन कर दी, तेरा मन क्यों नहीं करदा। मैं क्या तेनों के अपने मन नु भी कहो पई तू ही उसे तरह दिन रात जपया कर। भाई गुरदास साहब जी का वचन कहन लगा सा, वो कहिंदे व्यापार करो जिन्ना मर्जी प्यार नाल, कदे घाटा ते कदे मुनाफा होएगा। जिमीदारा करो कदे मुनाफा ते कदे घाटा पवेगा। चाकरी करो कदे उचे भी प्यार ते कदे उचे घाटे पैणगे। राजा कोई बन जाए कदे आदर ते कदे निरादर होएगा, घाटा उचे भी है। कोई जोगी बन जाए उचे भी गुरु के प्यारो कदे वादा घाटा होएगा। पर इको एक केवल है इस दुनिया दे अंदर कदे गुरु नानक दे चरणा नाल प्यार करके वेखो, इसे कदे सतगुरु पिता जी नूं प्यार करके घाटा नहीं पएगा, सदा जिंदगी अंदर वाधा ही वाधा होएगा। भाई गुरदास साहब कहन लगे इन्हां नाल प्यार पाओगे अंतकाल जमजाल पै पाए फल फोटा, पर पीर मुरीदां फिर खड़ी जेड़ी गुरु ते सिख दी प्रीत सच्ची है प्यारो, इस दे अंदर कदे भी घाटा नहीं कै, इस दे अंदर सदा ही वाधा ही वाधा कै। इसी कारण अज गुरु अर्जन पिता महाराज जी ने वो जो बचन प्रारंभ किया है तवजो करी जाया जे, हजूर कहन लगे कंठ दे अंदर सदा राम राम वाहेगुरु वाहेगुरु कोए, पर तुहाडे हिरदे दे अंदर प्यार कोए, एनी कली जुबान वाहेगुरु जपे ते अंदर साडा कपट नाल भरिया होए, अंदर साडा नफरत नाल भरिया होए बिलकुल नहीं, हिरदे दे अंदर प्यार चाहिदा कै ते जुबान ते की चाहिदा ए। आखन लगे इहदे नाल जिही पण जो उत्तम सलोक है उदरण नैन नंदनी, आखन लगे प्यारो जुबान दे नाल उत्तम सलोकां दा जाप करो, भाव परमेश्वर दा जाप करो, नीवियां गल्लां तों बचो जेड़ी आ नैन नंदनी अखां नूं मोहण वाली माया ए, इहदा कदे भी तुहाडी जिंदगी दे उपर प्रभाव नहीं पवेगा, कदे भी इह माया गुलाम नहीं बनाएगी। प्यारे भाई धन लाल साहब इक जगह बचन क्या है, वो कहिंदे रहा रसाने हक आमद अदब, मालक दे घर पहुंचना कोवे ते प्यारो मन दे अंदर अदब चाहिदा है, पर नाल वो अदब जुबान तो ना केवल कोए, वो साध संगत अदब दी परिभाषा एवे हम बादल यादे खुदा ओ हम बालव ਉਸ ਜਦੋਂ ਅਦਬ ਕਰਕੇ ਉਹ ਮਾਲਕ ਦਾ ਉਹਦਾ ਮਤਲਬ ਦਿਲ ਦੇ ਅੰਦਰ ਵੀ ਖੁਦਾ ਦੀ ਯਾਦ ਪੋਏ ਤੇ ਤੁਹਾਡੇ ਬੁੱਲਾਂ ਤੇ ਵੀ ਉਸ ਮਾਲਕ ਦਾ ਨਾਮ ਚਾਹੀਦਾ ਏ। ਹੁਣ ਉਹ ਨਾਮ ਦੇਣਾ ਕਹਿ ਪੂਰੇ ਗੁਰੂ ਨੇ ਸਾਧ ਸੰਗਤ ਭਾਈ ਗੁਰਦਾਸ ਸਾਹਿਬ ਕਹਿੰਦੇ ਪਿਆਰ ਕਰਨਾ ਪੂਰੇ ਗੁਰੂ ਨੂੰ ਜਿਸ ਦੇ ਘਰ ਚ ਪਿਆਰ ਕੀਤਾ ਕਦੇ ਸਿੱਖ ਦੀ ਜ਼ਿੰਦਗੀ ਦੇ ਅੰਦਰ ਘਾਟਾ ਨਹੀਂ ਪੈਣਾ ਸਦਾ ਵੱਧ ਹੀ ਵਾਧੇ ਕੋਣੇ ਕਾਇਲ। ਮੈਂ ਇੱਕ ਬਚਨ ਹੋਰ ਕਹਿ ਕੇ ਫਿਰ ਧੰਨ ਗੁਰੂ ਅਰਜਨ ਪਿਤਾ ਜੀ ਨੇ ਅੱਗੋਂ ਅੱਜ ਝਿੜਕ ਮਾਰੀ ਬਹੁਤ ਵੱਡੀ ਆਖਣ ਲੱਗੇ ਐ ਇਨਸਾਨ ਦੇਖ ਮੇਰੇ ਨਿਰੰਕਾਰ ਨੇ 84 ਲੱਖ ਜੂਨ ਦਾ ਤੈਨੂੰ ਮੁਖੀ ਬਣਾਇਆ ਤੈਨੂੰ ਉਹ ਕੁਝ ਦਿੱਤਾ ਜੋ 84 ਲੱਖ ਜੂਨ ਨੂੰ ਨਹੀਂ ਮਿਲਿਆ ਪਿਆਰੇ ਪਰ ਤੂੰ ਉਹ ਗਲਤੀ ਕਰੇ ਏਡੀ ਵੱਡੀ ਮੇਰਾ ਜੀ ਕਰਦਾ ਹੈ ਮੈਂ ਤੈਨੂੰ 84 ਲੱਖ ਜੂਨ ਦਾ ਸਰਦਾਰ ਨਹੀਂ ਜਿਨ੍ਹਾਂ ਜੂਨਾਂ ਨੂੰ ਤੂੰ ਅੱਜ ਸਭ ਤੋਂ ਨੀਚ ਸਮਝਦਾ ਏ ਮੈਂ ਸਮਝਣਾ ਤੇਰਾ ਜੀਵਨ ਉਹਨਾਂ ਤੋਂ ਵੀ ਭੈੜਾ ਉਹਨਾਂ ਤੋਂ ਮੰਦਾ ਉਹਨਾਂ ਤੋਂ ਨੀਵਾਂ ਹੋ ਜਾਏਗਾ ਉਹ ਕਿਹੜਾ ਬਚਨ ਏ ਸਹਿਬ ਕਹਿਣ ਲੱਗੇ ਗੁਰਮੰਤਰ ਕੀਣ ਸਹਿ ਜੋ ਪ੍ਰਾਣੀ ਜਿਹੜਾ ਪ੍ਰਾਣੀ ਹੋਰ ਤਾਂ ਆਪਣੇ ਦਿਹਾਤ ਅੰਦਰ ਕਈ ਗੱਲਾਂ ਕਰਦਾ ਜ਼ਿੰਦਗੀ ਦੇ ਅੰਦਰ ਬਹੁਤ ਸਾਰੀਆਂ ਉਹ ਕਿਤਾਬਾਂ ਪੜ੍ਹ ਕੇ ਦਿਲ ਦਿਮਾਗ ਵਿੱਚ ਵਸਾਉਂਦਾ ਏ ਪਰ ਜਿਹੜਾ ਆਦਮੀ ਗੁਰੂ ਕੋਲੋਂ ਮੰਤਰ ਨਹੀਂ ਲੈਂਦਾ ਉਹਦੇ ਤੋਂ ਅਜੇ ਵੀ ਕੋਣਾ ਏ ਸਹਿਬ ਨੇ ਉਹਨੂੰ ਸ਼ਾਬਾਸ਼ ਨਹੀਂ ਦਿੱਤੇ ਆਖਣ ਲੱਗੇ ਤਿਰਗੰਤ ਜਨਮ ਪ੍ਰਸਨ ਹੈ ਉਸ ਪ੍ਰਾਣੀ ਦੇ ਜੀਵਨ ਨੂੰ ਤਿਰਧਾਰ ਕਹਿ ਲਾਣਤ ਕਹਿ ਉਹਦਾ ਜੀਵਨ ਭ੍ਰਸ਼ਟਿਆ ਜਾ ਰਿਹਾ ਏ ਜੇ ਤਾਂ ਇਹ ਬਚਨ ਕਵੇ ਪਿਆਰਿਓ ਕੋਈ ਮੇਰੇ ਵਰਗਾ ਆਦਮੀ ਕੇਵਲ ਆਪਣੀ ਲਿਸਟ ਬਣਾਉਣ ਲਈ ਭਈ ਮੈਂ ਇੰਨੇ ਲੋਕਾਂ ਨੂੰ ਗੁਰੂ ਨਾਲ ਜੋੜਿਆ ਅੰਮ੍ਰਿਤਧਾਰੀ ਕੀਤਾ ਮੈਂ ਇੰਨੇ ਲੋਕਾਂ ਲਈ ਮੈਂ ਸੇਵਾ ਦੇ ਕੁੰਭ ਲਗਾਏ ਉਸੇ ਤਾਂ ਹੋ ਸਕਦਾ ਸੀ ਕਹੀਏ ਇਹ ਆਪਣੀ ਕੇਵਲ ਭੌਮੇ ਇਕੱਠੀ ਕਰਨ ਵਾਸਤੇ ਗੱਲ ਕਰ ਰਿਹਾ ਪਰ ਜਿਸ ਗੁਰੂ ਦਾ ਬਚਨ ਮੈਂ ਸੁਣਾ ਰਿਹਾ ਆਪ ਜੀ ਨੂੰ ਉਸ ਗੁਰੂ ਨੂੰ ਜਿਨ੍ਹਾਂ ਭੱਟਾਂ ਨੇ ਦੀਦਾਰ ਕੀਤਾ ਉਹ ਆਖਣ ਲੱਗੇ ਉਹ ਦੁਨੀਆਦਾਰੋ ਨਿਰੰਕਾਰ ਤੇ ਸਤਿਗੁਰੂ ਗੁਰੂ ਅਰਜਨ ਪਿਤਾ ਜੀ ਦੇ ਅੰਦਰ ਅੰਤਰ ਕੋਈ ਨਹੀਂ ਜੇ ਭੱਟਾਂ ਦਾ ਬਚਨ ਤੁਸੀਂ ਕਈ ਵਾਰ ਪੜ੍ਹਿਆ ਕਹਿ ਭੱਟ ਆਖਦੇ ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹੋ ਭਾਰ ਜਿਹੜਾ ਮੇਰਾ ਅਕਾਲ ਪੁਰਖ ਧਰਤੀ ਤੋਂ ਆਕਾਸ਼ ਤੱਕ ਫੈਲਿਆ ਹੋਇਆ ਏ ਜਿਹੜਾ 9 ਖੰਡਾਂ ਦੇ ਅੰਦਰ ਰਮਿਆ ਏ ਉਸ ਮਾਲਕ ਨਿਰੰਕਾਰ ਦਾ ਦੀਦਾਰ ਕਰਨਾ ਹੋਏ ਭਨ ਮਥੁਰਾ ਕਛ ਭੇਦ ਨਕੀ ਗੁਰੂ ਅਰਜਨ ਪ੍ਰਤੱਖ ਕਰ ਮੇਰੇ ਸਤਿਗੁਰੂ ਗੁਰੂ ਅਰਜਨ ਪਿਤਾ ਜੀ ਪ੍ਰਤੱਖ ਕਰੀ ਸਨ ਉਸ ਦੇ ਅੰਦਰ ਤੇ ਗੁਰੂ ਅਰਜਨ ਪਿਤਾ ਵਿੱਚ ਕੋਈ ਰਾਜ ਮਾਤਰ ਹੁਣ ਫਰਕ ਨਹੀਂ ਉਹ ਮੇਰੇ ਕਹਿਣ ਤੋਂ ਮੁਰਾਦ ਦੀਨ ਦੁਨੀ ਦੇ ਮਾਲਕ ਗੁਰੂ ਅਰਜਨ ਪਿਤਾ ਮਹਾਰਾਜ ਜਿਨ੍ਹਾਂ ਨੇ ਪਿਆਰਿਓ ਜਨਮ ਤੋਂ ਕੀ ਉਸ ਮਾਲਕ ਬ੍ਰਹਮ ਦੀ ਪਹਿਚਾਣ ਕਰ ਲਈ ਸੀ ਇਹ ਵੱਖਰੀ ਗੱਲ ਏ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਸਿੱਖ ਦਾ ਰੋਲ ਅਦਾ ਕੀਤਾ ਏ ਮੁੜ ਗੁਰੂ ਦਾ ਰੋਲ ਅਦਾ ਕੀਤਾ ਨੇ ਗੁਰੂ ਨਾਨਕ ਸਾਹਿਬ ਪਿਤਾ ਜੀ ਨੇ ਉਹ ਤੁਰੋਂ ਹੀ ਸਤਿਗੁਰੂ ਬਣ ਕੇ ਆਏ ਸਾਧ ਸੰਗਤ ਖਿਆਲ ਕਰਨਾ ਭਾਈ ਲੈਣਾ ਪਹਿਲਾਂ ਸਿੱਖ ਬਣਿਆ ਸਿੱਖੀ ਕਮਾਈ ਤੇ ਉਹ ਗੁਰੂ ਪਦਵੀ ਤੇ ਪਹੁੰਚੇ ਫਿਰ ਇਸੇ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਪਿਤਾ ਜੀ ਉਹਨਾਂ ਨੇ ਪਹਿਲਾਂ ਕਮਾਈ ਕੀਤੀ ਫਿਰ ਉਹ ਆਪਣੀ ਮੰਜ਼ਿਲ ਤੇ ਪਹੁੰਚੇ ਗੁਰੂ ਪਦਵੀ ਤੇ ਪਰ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਉਹਨਾਂ ਦੇ ਸੰਬੰਧ ਵਿੱਚ ਭੱਟਾਂ ਦਾ ਇੱਕ ਬਹੁਤ ਪਿਆਰਾ ਬਚਨ ਉਹ ਮੈਂ ਕਹਿ ਕੇ ਅੱਗੇ ਤੁਰਾਂ ਉਹ ਕਹਿ ਸਿਮਰਨ ਸੋਈ ਪੁਰਖ ਅਚਲ ਅਬਨਾਸੀ ਜਿਸ ਸਿਮਰਤ ਦੁਰਮਤ ਮਲ ਨਾਸੀ ਉਹ ਅਕਾਲ ਪੁਰਖ ਨੂੰ ਮੈਂ ਚੇਤਾ ਕਰਦਾ ਭੱਟ ਆਖਦੇ ਸਨ ਜਿਸ ਨੂੰ ਚੇਤਾ ਕੀਤਿਆਂ ਮਨ ਦੀ ਮਹਿਲ ਉਤਰ ਜਾਂਦੀ ਏ ਫਿਰ ਆਖਣ ਲੱਗੇ ਸਤਿਗੁਰ ਚਰਨ ਕਵਲ ਰਿਧ ਧਾਰਨ ਗੁਰ ਅਰਜਨ ਗੁਣ ਸਹਿਜ ਵਿਚਾਰਨ ਹੁਣ ਮੈਂ ਸਤਿਗੁਰੂ ਜੀ ਦੇ ਚਰਨ ਕਿਰਦੇ ਚ ਰੱਖਦਾ ਗੁਰੂ ਅਰਜਨ ਪਿਤਾ ਜੀ ਦੇ ਕੋਲ ਗੁਣ ਕਹਿਣ ਲੱਗਾ ਕਾ ਉਹ ਕਿਹੜੇ ਗੁਣ ਕਹਿਣ ਭੱਟਾਂ ਦਾ ਬਚਨ ਕਹਿ ਫੁਰਮਾਂਦੇ ਸਨ, ਗੁਰੂ ਰਾਮਦਾਸ ਘਰ ਕੀਓ ਪਰਗਾਤਾ, ਸਗਲ ਮਨੋਰਥ ਪੂਰੀ ਆਸਾ। ਗੁਰੂ ਰਾਮਦਾਸ ਪਿਤਾ ਜੀ ਦੇ ਘਰ ਗੁਰੂ ਅਰਜਨ ਪਿਤਾ ਜੀ ਦਾ ਜਨਮ ਹੋਇਆ ਏ, ਪਰ ਉਹਨਾਂ ਦੀਆਂ ਆਸਾਂ ਪੂਰੀਆਂ ਹੋ ਗਈਆਂ। ਇਹਦਾ ਅਰਥ ਇਹ ਨਾ ਲਿਆ ਜੇ ਭਈ ਗੁਰੂ ਅਰਜਨ ਪਿਤਾ ਦੀਆਂ ਆਸਾਂ ਪੂਰੀਆਂ ਹੋਈਆਂ ਜਾਂ ਕੇਵਲ ਜਗਤ ਦੀਆਂ ਆਸਾਂ ਪੂਰੀਆਂ ਹੋਈਆਂ, ਨਹੀਂ, ਇਹ ਧੰਨ ਗੁਰੂ ਰਾਮਦਾਸ ਪਿਤਾ ਜੀ ਦੀ ਆਸ, ਜੋ ਧੰਨ ਗੁਰੂ ਅਮਰਦਾਸ ਪਿਤਾ ਜੀ ਨੇ ਪਹਿਲਾਂ ਹੀ ਬਚਨ ਕੀਤੇ ਹੋਏ ਨੇ। ਜਿਸ ਬੱਚੇ ਨੇ ਜਗਤ ਦਾ ਉਧਾਰ ਕਰਨਾ ਹੈ, ਹੁਣ ਉਹ ਆਸ ਪੂਰੀ ਹੋ ਗਈ। ਹੁਣ ਕੀ ਹੈ, ਅਗਲਾ ਬਚਨ ਸਾਧ ਸੰਗਤ ਹਜ਼ੂਰ ਦੇ ਸੰਬੰਧ ਅੰਦਰ ਸਾਹਿਬ ਕਹਿੰਦੇ ਨੇ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕੱਲ ਜੋੜ ਕਰ ਸੁਜਸ ਵਖਾਣਿਓ। ਭੱਟ ਕਾਲ ਜੀ ਆਖਦੇ, ਜਨਮ ਤੋਂ ਹੀ ਗੁਰੂ ਅਰਜਨ ਪਿਤਾ ਜੀ ਨੇ ਗੁਰਮਤ ਵਾਲੇ ਬ੍ਰਹਮ ਨੂੰ ਪਹਿਚਾਣ ਲਿਆ ਏ। ਇੱਕ ਤਾਂ ਉਹਦਾ ਬਾਹਰਲਾ ਪਾਕੇ, ਧੰਨ ਗੁਰੂ ਅੰਗਦ ਪਿਤਾ ਮਹਾਰਾਜ, ਸਾਧ ਸੰਗਤ ਗੁਰੂ ਨਾਨਕ ਪਿਤਾ ਜੀ ਨੂੰ ਜਦੋਂ ਮਿਲੇ ਨੇ, ਦਰਸ਼ਨ ਪਾਏ, ਉਦੋਂ ਲਗਭਗ 28 ਸਾਲ ਜ਼ਿੰਦਗੀ ਦੇ ਬਤੀਤ ਹੋ ਗਏ ਸਨ। ਬਾਬਾ ਅਮਰਦਾਸ ਜੀ ਜਦੋਂ ਆਏ ਗੁਰੂ ਅੰਗਦ ਪਿਤਾ ਜੀ ਖਜੋਰੇ, 62 ਸਾਲ ਗੁਜ਼ਰ ਗਏ ਸਨ। ਗੁਰੂ ਰਾਮਦਾਸ ਪਿਤਾ ਜੀ ਗੁਰੂ ਕੀ ਸੰਗਤ ਅੰਦਰ 11 ਸਾਲ ਦੀ ਉਮਰ ਵਿੱਚ ਆਏ, ਪਰ ਇਹ ਪਹਿਲੇ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਸਨ, ਜਿਨ੍ਹਾਂ ਨੂੰ ਜਦੋਂ ਬੀਬੀ ਭਾਨੀ ਤੇ ਗੁਰੂ ਰਾਮਦਾਸ ਪਿਤਾ ਦੇ ਘਰ ਪ੍ਰਕਾਸ਼ ਹੋਇਆ ਏ, ਉਦੋਂ ਧੰਨ ਗੁਰੂ ਅਮਰਦਾਸ ਪਿਤਾ ਮਹਾਰਾਜ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਬਿਰਾਜਮਾਨ ਸਨ। ਗੁਰੂ ਰਾਮਦਾਸ ਪਿਤਾ ਮਹਾਰਾਜ ਉਦੋਂ ਗੁਰੂ ਜੀ ਕੇ ਸਭ ਤੋਂ ਸ਼੍ਰੋਮਣੀ ਸਿੱਖ ਬਣ ਕੇ ਸੇਵਾ ਕਰ ਰਹੇ ਸਨ। ਉਹਨਾਂ ਨੂੰ ਜਨਮ ਤੋਂ ਹੀ ਸਮਰੱਥ ਗੁਰੂ ਕੀ ਸੰਗਤ ਪ੍ਰਾਪਤ ਹੋ ਗਈ। ਇਸ ਗੱਲ ਦੂਸਰੀ ਗੱਲ ਗੁਰੂ ਕੇ ਪਿਆਰਿਓ, ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਨੇ ਵੇਖ ਲਿਆ ਅੰਦਰ ਪਹਿਲਾਂ ਕਿ ਉਹ ਬ੍ਰਹਮ ਪ੍ਰਗਟ ਕੈ ਉੱਪਰ ਪੜਦਾ ਭਾਵੇਂ ਪਾ ਦਿੱਤਾ ਨੀ, ਪਰ ਇਹ ਬਚਨ ਕਹਿ ਦਿੱਤਾ, ਜਦੋਂ ਕਿਧਰੇ ਛੇਤੀ ਨਾਲ ਗੁਰੂ ਅਰਜਨ ਪਿਤਾ ਜੀ ਖੇਡਦੇ ਖੇਡਦੇ ਸਤਿਗੁਰੂ ਗੁਰੂ ਅਮਰਦਾਸ ਪਿਤਾ ਜੀ ਦੇ ਮੰਜੇ ਨੂੰ ਖਿਲਾਇਆ ਤੇ ਸਾਹਿਬਾਂ ਨੇ ਦੋ ਬਚਨ ਕਹਿ ਸਨ। ਕਹਿਣ ਲੱਗੇ, ਕਿਹੜਾ ਕਹਿ ਪੁਰਖ ਭਾਰੀ ਜਿਨੇ ਖਿਲਾਈ ਇਹ ਮੰਜੀ ਅਸਾਡੀ। ਉਸ ਵਕਤ ਮਾਤਾ ਭਾਨੀ ਜੀ ਕਹਿਣ ਲੱਗੇ, ਜੀ ਦੋਤਾ ਜੇ ਦੋਤਾ, ਤੇ ਖਜੂਰ ਨੇ ਸਹਿਜੇ ਬਚਨ ਕਿਹਾ ਸੀ, ਅੱਛਾ ਭਾਨੀਏ, ਇਹ ਦੋਤਾ ਨਹੀਂ, ਇਹ ਬਾਣੀ ਕਾ ਬੋਏ ਤਾਕ ਹੈ। ਇਹਦਾ ਮਤਲਬ ਸਾਧ ਸੰਗਤ ਗੁਰੂ ਅਰਜਨ ਪਿਤਾ ਮਹਾਰਾਜ ਜੀ ਗੁਰਬਾਣੀ ਦੇ ਜਹਾਜ਼ ਸਨ, ਜਨਮ ਤੋਂ ਹੀ ਉਸ ਮਾਲਕ ਨਾਲ ਜੁੜੇ ਹੋਏ ਸਨ। ਮੈਂ ਬਚਨ ਇਹ ਕਰਨ ਲੱਗਾ ਸਾਂ, ਉਹ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੇ ਅੱਜ ਇਹ ਬਚਨ ਕਹਿ, ਜਿਹੜਾ ਇਨਸਾਨ ਗੁਰੂ ਵਾਲਾ ਨਹੀਂ ਬਣਦਾ, ਗੁਰੂ ਕੋਲੋਂ ਮੰਤਰ ਨਹੀਂ ਲੈਂਦਾ, ਉਸ ਪ੍ਰਾਣੀ ਦੇ ਜੀਵਨ ਨੂੰ ਤਿਰਕਾਰ ਕਹਿ, ਉਸ ਪ੍ਰਾਣੀ ਦੇ ਜੀਵਨ ਨੂੰ ਮੇਰੇ ਸਾਹਿਬ ਕਹਿੰਦੇ ਉਹਦਾ ਜੀਵਨ ਭ੍ਰਸ਼ਟਿਆ ਜਾ ਰਿਹਾ, ਪਵਿੱਤਰ ਨਹੀਂ ਕਹਿ, ਨਾਲ ਅੱਗੇ ਕੁਝ ਬਚਨ ਕਹੇ ਨੇ, ਉਹਦੀ ਤੁਲਨਾ ਕਰਦੇ ਨੇ ਉਸ ਇਨਸਾਨ ਦੇ। ਉਹ ਹੈ ਤੂ ਕਰੈ ਸੂ ਕਰੈ ਗਰਤ ਬੈ ਕਾਕੈ, ਉਸ ਦੀ ਬਿਰਤੀ ਇੱਕ ਕੂਕਰ ਵਰਗੇ, ਸੂਕਰ ਸੂਰ ਵਰਗੇ, ਗਰਤ ਬੈ ਖੋਤੇ ਵਰਗੇ, ਕਾਕੈ ਕਾਂ ਵਰਗੇ, ਸਰਪਨੈ ਸੱਪ ਤੁਲ ਖਲ ਹੈ। ਕਹਿਣ ਲੱਗੇ, ਉਹ ਮੂਰਖ ਮਤ ਵਾਲਾ ਇਨਸਾਨ ਪਿਆਰਿਓ, ਉਹ ਕੀ ਕਰਦਾ ਏ, ਜਿਸ ਤਰ੍ਹਾਂ ਇਹ ਮਾਨੋ ਕੂਕਰ ਸੂਕਰ ਗਰਤ ਬੈ ਕਾਕੈ ਸੱਪ ਜੀਵਨ ਬਤੀਤ ਕਰ ਗਏ, ਇਵੇਂ ਉਹਨੇ ਆਪਣਾ ਜੀਵਨ ਬਤੀਤ ਕੀਤਾ ਏ। ਗੱਲ ਬੜੀ ਵੱਡੀ ਗੁਰੂ ਅਰਜਨ ਪਿਤਾ ਜੀ ਆਖ ਰਹੇ ਨੇ, ਸਤਿਗੁਰੂ ਹੋਏ ਜੂ ਵੱਡੇ, ਵੱਡਾ ਹੀ ਬਚਨ ਕਹਿਣਗੇ, ਪਰ ਇੱਕ ਧਿਆਨ ਰੱਖਿਆ ਜੇ, ਸਤਿਗੁਰੂ ਝਿੜਕ ਹਮੇਸ਼ਾ ਉਹਨੂੰ ਮਾਰਨਗੇ ਜਿਸ ਦਾ ਭਲਾ ਕਰਨਾ ਹੋਏ। ਕੱਪੜਾ ਜਿਹੜਾ ਸੀ ਗਲ ਪਾਉਣਾ ਹੋਏ, ਮੈਲਾ ਵੇਖਦੇ ਹਾਂ ਉਸੇ ਕੱਪੜੇ ਮੈਲੇ ਨੂੰ ਅਸੀਂ ਆਪ ਕੁੱਟਦੇ ਹਾਂ, ਤੱਤੇ ਪਾਣੀ ਚ ਪਾਉਂਦੇ ਹਾਂ, ਉਹਦੇ ਨਾਲ ਵੈਰ ਨਹੀਂ, ਉਸ ਨੂੰ ਸੁੰਦਰ ਬਣਾਉਣ ਲਈ। ਸੁਨਿਆਰਾ ਪਿਆਰਿਓ, ਸੋਨੇ ਨੂੰ ਕੁਠਾਲੀ ਚ ਪਾ ਕੇ ਉਸੇ ਸੋਨੇ ਨੂੰ ਦੁੱਖ ਦੇ ਕੇ ਕੁਠਾਲੀ ਚ ਪਾਉਂਦਾ ਏ, ਜਿਸ ਦਾ ਸੁੰਦਰ ਗਹਿਣਾ ਬਣਾ ਉਹਦੇ ਅੰਦਰੋਂ ਖੋਟ ਕੱਢਣੀ ਹੋਵੇ, ਸੁਨਿਆਰਾ ਉਹ ਸੋਨੇ ਨੂੰ ਕੁਠਾਲੀ ਚ ਪਾਉਂਦਾ ਏ। ਇੱਕ ਮਾਤਾ ਬੀਬੀ ਭੈਣ ਜਿਸ ਕੱਪੜੇ ਦੀ ਮੈਲ ਕੱਢਣੀ ਹੋਏ, ਚਾਹੇ ਉਹਨੂੰ ਛਾਪੀਆਂ ਨਾਲ ਕੁੱਟੇ, ਚਾਹੇ ਉਹਨੂੰ ਮਸ਼ੀਨ ਵਿੱਚ ਪਾਏ, ਉਸ ਨੂੰ ਦੁੱਖ ਦੇਂਦੀ ਏ ਕੇਵਲ ਉਹਦੀ ਮੈਲ ਕੱਢਣ ਲਈ। ਜਦੋਂ ਮੇਰੇ ਸਤਿਗੁਰੂ ਪਿਤਾ ਜੀ ਐਸੋ ਜੇ ਝਿੜਕ ਭਰੇ ਬਚਨ ਕਹਿਣ, ਸਾਧ ਸੰਗਤ ਉਹ ਚਾਹੁੰਦੇ ਨੇ ਸਿੱਖ ਦੇ ਜੀਵਨ ਦੇ ਅੰਦਰੋਂ ਪਾਪਾਂ ਦੀ ਮੈਲ ਮੁੱਕ ਜਾਏ। ਉਦੋਂ ਸਤਿਗੁਰੂ ਪਿਤਾ ਜੀ ਚਾਹੁੰਦੇ ਸਨ ਇਹਦੇ ਅੰਦਰੋਂ ਵਿਕਾਰ ਤੇ ਦੁੱਖਾਂ ਤੇ ਕਲੇਸ਼ ਇਹਦੇ ਅੰਦਰੋਂ ਨਿਕਲ ਜਾਣ, ਇਹ ਅੰਦਰੋਂ ਸ਼ੁੱਧ ਸੋਨਾ ਹੋ ਜਾਵੇ, ਇਹ ਇਸੇ ਵੀ ਪ੍ਰਵਾਨ ਤੇ ਸਾਈਂ ਦੇ ਘਰ ਪ੍ਰਵਾਨ ਹੋਵੇ। ਪਰ ਅੱਜ ਸਵਾਲ ਇਹ ਖੜਾ ਹੋ ਜਾਂਦਾ ਕਹਿ, ਜਦੋਂ ਵੀ ਗੁਰਮੰਤਰ ਲੈਣ ਦੀ ਗੱਲ ਆਉਂਦੀ ਏ ਗੁਰੂ ਆਲੇ ਬਣਨ ਦੀ, ਹਰ ਧਰਮ ਦੇ ਅੰਦਰ ਆਪੋ ਆਪਣੇ ਢੰਗ ਨਾਲ ਇਹ ਮੰਤਰ ਦਿੱਤਾ ਜਾਂਦਾ ਏ। ਕੋਈ ਜੰਜੂ ਪਵਾ ਕੇ ਮੰਤਰ ਦਿੰਦਾ ਏ, ਕੋਈ ਸੁੰਨਤ ਕਰਵਾ ਕੇ ਮੰਤਰ ਦਿੰਦਾ ਏ, ਕੋਈ ਬਿਪਤਸਮਾ ਦੇ ਕੇ ਮੰਤਰ ਦਿੰਦਾ ਏ, ਕੋਈ ਪਿਆਰਿਓ ਇਹਦੇ ਤੋਂ ਇਲਾਵਾ ਅਨੇਕਾਂ ਢੰਗ ਸਨ। ਪਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਅੰਦਰ ਪੰਜਾਂ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਇਹ ਗੁਰਮੰਤਰ ਦਿੱਤਾ ਜਾਂਦਾ ਏ। ਪਰ ਜੇਕਰ ਕੋਈ ਤੁਹਾਨੂੰ ਪੁੱਛ ਲਵੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਮਾਣ ਦਿਓ, ਭਈ ਇਹ ਤਾਂ ਦਿੱਤਾ ਜੇ ਭੀ ਜਿਹੜਾ ਗੁਰਮੰਤਰ ਨਹੀਂ ਲੈਂਦਾ ਉਸ ਦਾ ਜੀਵਨ ਇੰਨਾ ਪਰਖਿਆ ਜਾਂਦਾ ਹੈ।